ਦੁਸ਼ਟਾਂ ਦਾ ਸੁਭਾਅ ਕੀ ਬਦਲਣਾ ਹੈ? ਦੁਸ਼ਟਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਦੁਸ਼ਟਾਂ ਦਾ ਸੁਭਾਅ ਕੀ ਬਦਲਣਾ ਹੈ? ਦੁਸ਼ਟਾਂ ਨੇ ਦੇਵਕੀ ਨੂੰ, ਵਾਸਦੇਵ ਨੂੰ ਜੇਲ੍ਹ ਦੇ 'ਚ ਪਾ ਦਿੱਤਾ ਹੈ। ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ 'ਚ ਹੋਇਆ। ਦੁਸ਼ਟ ਆਪਣਾ ਸੁਭਾਅ ਨਹੀਂ ਬਦਲਦੇ ਹੁੰਦੇ, ਅਤੇ ਜੇ ਅਵਤਾਰ ਜਿਨ੍ਹਾਂ ਦਾ ਸੁਭਾਅ ਨਹੀਂ ਬਦਲ ਸਕਦੇ, ਜਣਾ ਖਣਾ ਕੀ ਬਦਲੇਗਾ? ਅਵਤਾਰ ਕੀ ਬਦਲਦੇ ਨੇ? ਸੰਸਕਾਰਾਂ ਨੂੰ ਬਦਲਦੇ ਨੇ, ਕਰਮਾਂ ਨੂੰ ਬਦਲ ਕੇ ਰੱਖਦੇ ਹੁੰਦੇ ਨੇ। ਸੱਜਣ ਠੱਗ, ਉਸਨੇ ਧਰਮਸ਼ਾਲਾ ਬਣਾਈ ਸੀ, ਮਸਜਿਦ ਬਣਾਈ ਸੀ, ਠੱਗ ਨਹੀਂ ਸੀ। ਇਹਦੇ ਮੁਸਾਫਰਖਾਨੇ 'ਚ ਇੱਕ ਦਿਨ ਬੜੇ ਧਨਾੜ ਬੰਦੇ ਆ ਕੇ ਠਹਿਰੇ, ਅਤੇ ਉਹ ਮੋਹਰਾਂ ਦੀ ਗਿਣਤੀ ਕਰਨ ਲੱਗ ਪਏ ਸੋਨੇ ਦੀਆਂ। ਬਸ ਲੋਭ ਪੈਦਾ ਹੋ ਗਿਆ, ਇਤਨੀਆਂ ਤਾਂ ਮੇਰੇ ਕੋਲ ਵੀ ਨੇ, ਮੈਂ ਮੰਦਰ ਬਣਾਇਆ, ਮੈਂ ਧਰਮਸ਼ਾਲਾ ਬਣਾਈਏ, ਮਸਜਿਦ ਬਣਾਈਏ, ਸਾਰਾ ਦਿਨ ਪਾਣੀ ਬਣਾ ਪਿਲਾਨਾ, ਪਰ ਇੰਨਾ ਧਨ ਤਾਂ ਮੇਰੇ ਕੋਲ ਵੀ ਨਹੀਂ ਜਿਹੜਾ ਇਹਨਾਂ ਕੋਲ ਹੈ। ਰਾਤ ਨੂੰ ਉਹਨਾਂ ਨੂੰ ਖਾਣੇ 'ਚ ਜ਼ਹਿਰ ਦੇ ਕੇ ਸਾਰਾ ਧਨ ਲੁੱਟ ਲਿਆ, ਮਾਰ ਲਿਆ। ਕਰਮ ਸੁਭਾਅ ਨਹੀਂ ਬਣਿਆ ਬੁਰਾ, ਇਹਦੀ ਪਹਿਚਾਣ ਬਾਰ ਬਾਰ ਪਸ਼ਚਾਤਾਪ ਹੋਵੇਗਾ, ਇਹ ਸੁਭਾਅ ਨਹੀਂ ਬਣਿਆ। ਅਗਰ ਸੁਭਾਅ ਬਣਿਆ, ਪਸ਼ਚਾਤਾਪ ਨਹੀਂ ਹੋਵੇਗਾ, ਖੁਸ਼ ਹੋਵੇਗਾ। ਚੋਰੀ ਕਰਨਾ ਜਿਨ੍ਹਾਂ ਦਾ ਸੁਭਾਅ ਹੁੰਦਾ, ਜਦ ਜੇਬ ਕਿਸੇ ਦੀ ਕੱਟ ਲੈਂਦੇ ਨੇ, ਚੋਰਾਂ 'ਚ ਲੱਡੂ ਵਰਦੇ ਨੇ, ਕਹਿੰਦੇ ਅੱਜ ਕਮਾਲ ਹੋ ਗਿਆ, ਅੱਜ ਹੱਥ ਸਾਫ਼ ਕੀਤਾ, ਅੱਜ ਤਾਂ ਕਾਮਯਾਬੀ ਮਿਲ ਗਈ। ਚੋਰ ਤਾਂ ਨੱਚਦੇ ਨੇ ਜਿਨ੍ਹਾਂ ਦਾ ਚੋਰੀ ਸੁਭਾਅ ਹੋਵੇ। ਕਾਤਲ ਬੜਾ ਖੁਸ਼ ਹੋ ਜਾਂਦਾ ਕਤਲ ਕਰਨਾ ਜਿਹਦਾ ਸੁਭਾਅ ਹੋਵੇ। ਡਕੈਤ ਬੜਾ ਖੁਸ਼ ਹੋ ਜਾਂਦਾ ਹੈ, ਡਾਕੂਆਂ ਦੇ 'ਚ ਲੱਡੂ ਵੰਡਦਾ ਹੈ, ਜਿਸ ਦਿਨ ਡਾਕੇ ਦੇ 'ਚ ਉਹਨੂੰ ਸਫਲਤਾ ਮਿਲ ਜਾਏ। ਪਰ ਮਹਿਰਜ਼ ਕਰਾਂ ਜਿਹਦਾ ਸੁਭਾਅ ਨਹੀਂ, ਕਰਕੇ ਪਸ਼ਚਾਤਾਪ ਪੈਦਾ ਹੋਵੇਗਾ। ਪਸ਼ਚਾਤਾਪ ਦਾ ਮਤਲਬ ਹੈ ਅਜੇ ਸੁਭਾਅ ਨਹੀਂ ਬਣਿਆ। ਇਸ ਮਨੁੱਖ ਤੋਂ ਉਮੀਦ ਕੀਤੀ ਜਾ ਸਕਦੀ, ਇਹਦੇ ਸੰਸਕਾਰ ਬਦਲੇ ਜਾ ਸਕਦੇ ਨੇ, ਇਹਦੇ ਕਰਮ ਬਦਲੇ ਜਾ ਸਕਦੇ ਨੇ। ਗੁਰੂ ਨਾਨਕ ਨੇ ਸੱਜਣ ਠੱਗ ਦੇ 'ਚੋਂ ਠੱਗੀ ਕੱਢ ਦਿੱਤੀ, ਵਾਕਈ ਸੱਜਣ ਬਣਾ ਦਿੱਤਾ, ਬਦਲ ਦਿੱਤੇ ਸੰਸਕਾਰ। ਪਰ ਮੈਂ ਫਿਰ ਅਰਜ਼ ਕਰਾਂ, ਸੁਭਾਅ ਕਰਮ ਸੰਸਕਾਰ ਬਣ ਗਿਆ, ਸੰਸਕਾਰ ਸੁਭਾਅ ਬਣ ਗਿਆ, ਨਹੀਂ ਬਦਲੇਗਾ। ਦੇਹੋ ਬੱਗਾ ਤੱਪੇ ਗਣਾ, ਕਾਲਿਆਂ ਕਾਲੇ ਵਨ। ਮਹਾਰਾਜ ਕਹਿੰਦੇ ਚਿੱਟਾ ਸੂਰਜ ਚੜਿਆ, ਕਾਲੀਆਂ ਚੀਜ਼ਾਂ ਕਾਲੀਆਂ ਰਹਿਣਗੀਆਂ, ਨਹੀਂ ਚਿੱਟੀਆਂ ਆਉਂਦੀਆਂ, ਨਹੀਂ ਆਉਂਦੀਆਂ। ਕਾਲੀ ਬੋਲੀ ਰਾਤ ਆਈਏ ਮਸਿਆ ਦੀ, ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ ਨੇ। ਨੇਕ ਹੋਣਾ ਜਿਸਦਾ ਸੁਭਾਅ ਹੈ, ਕਰੋੜਾਂ ਬੁਰੇ ਮਨੁੱਖ ਵੀ ਉਹਦੀ ਨੇਕੀ ਨੂੰ ਬੁਰਾਈ 'ਚ ਨਹੀਂ ਬਦਲ ਸਕਦੇ। ਬੁਰਾ ਹੋਣਾ ਜਿਸਦਾ ਸੁਭਾਅ ਹੈ, ਗੁਸਤਾਖੀ ਮਾਫ਼, ਅਵਤਾਰੀ ਪੁਰਸ਼ ਵੀ ਉਸਦੇ ਸੁਭਾਅ ਨੂੰ ਨਹੀਂ ਬਦਲ ਸਕਦੇ। ਸੰਸਾਰ ਦੇ 'ਚ ਕਹਿੰਦੇ ਨੇ ਵੱਧਦਾ ਜਾ ਰਿਹਾ ਬੁਰਾ ਸੁਭਾਅ, ਬੁਰੇ ਸੰਸਕਾਰ ਔਰ ਬੁਰੇ ਕਰਮ। ਸੰਸਕਾਰ ਵੱਧਦੇ ਜਾ ਰਹੇ ਨੇ, ਕਿਉਂ? ਹਰ ਬੁਰੇ ਕਰਮ ਦੇ 'ਚ ਮਨ ਦੀ ਇਕਾਗਰਤਾ ਹੈ। ਹੁਣ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੇਤ। ਸਮਾਜ ਸਾਰਾ ਬੁਰਾ ਹੁੰਦਾ ਜਾ ਰਿਹਾ, ਤਾਂ ਹਾਲਾਤ ਕੀ ਬਣਨਗੇ? ਇਸ ਨੂੰ ਜਿਸ ਢੰਗ ਨਾਲ ਗੁਰਬਾਣੀ ਨੇ ਨਿਖੇੜਿਆ, ਖੋਲਿਆ, ਮੈਂ ਕੱਲ੍ਹ ਤੁਹਾਡੇ ਸਾਹਮਣੇ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂ ਸਮੇਂ ਦੀ ਉਲੰਘਣਾ ਨਾ ਕਰੀਏ। ਹੋਰ ਗੁਰੂ ਕੇ ਕੀਰਤਨੀਆਂ ਨੇ ਆਪ ਨੂੰ ਸ਼ਬਦ ਸਰਵਨ ਕਰਾਉਣਾ, ਹੋਰ ਪ੍ਰੋਗਰਾਮ ਵੀ ਹੈ। ਇੱਥੇ ਹੀ ਸਮਾਪਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ। ਭਾਵੇਂ ਅੱਧਾ ਘੰਟਾ ਬਾਣੀ ਪੜੀਏ, 15 ਮਿੰਟ ਵਾਹਿਗੁਰੂ ਮੰਤਰ ਦਾ ਜਪ ਕਰੀਏ, ਪ੍ਰਭੂ ਰਹਿਮਤ ਕਰ, ਹੇ ਗੁਰੂ ਬਖਸ਼ਿਸ਼ ਕਰ, ਉਹਦੇ ਸਾਡੀ ਇਕਾਗਰਤਾ ਹੋਵੇ, ਉਹਦੇ ਸਾਡੀ ਸਾਵਧਾਨੀ ਹੋਵੇ, ਉਸੇ ਤੇਰੀ ਮਿਹਰ ਹੋਵੇ, ਉਸਦੇ ਤੇਰੀ ਬਖਸ਼ਿਸ਼ ਹੋਵੇ। ਸਾਰਿਆਂ ਦਾ ਧੰਨਵਾਦ। ਫੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਚਾਰ ਦਾਸ ਆਪ ਨੂੰ ਲੜੀਵਾਰ ਸਰਵਨ ਕਰਾ ਰਿਹਾ ਹੈ। ਸਾਡੇ ਕੋਲ ਤਨ ਹੈ, ਸਾਡੇ ਕੋਲ ਮਨ ਹੈ, ਸਾਡੇ ਕੋਲ ਆਤਮਾ ਹੈ। ਤਨ ਦੀਆਂ ਆਪਣੀਆਂ ਲੋੜਾਂ ਨੇ, ਮਨ ਦੀਆਂ ਆਪਣੀਆਂ ਲੋੜਾਂ ਨੇ, ਆਤਮਾ ਬੇਲੋੜ ਹੈ, ਕੁਛ ਵੀ ਉਸਨੂੰ ਨਹੀਂ ਚਾਹੀਦਾ। ਉਹ ਸਰਬੱਗ ਹੈ, ਸੰਪੂਰਨ ਹੈ, ਤ੍ਰਿਪਤ ਹੈ। ਤਨ ਦੇ ਆਪਣੇ ਦੁੱਖ ਨੇ, ਮਨ ਦੇ ਆਪਣੇ ਕਲੇਸ਼ ਨੇ। ਤਨ ਦਾ ਆਪਣਾ ਸੰਸਾਰ ਹੈ, ਮਨ ਦੀ ਆਪਣੀ ਦੁਨੀਆ ਹੈ। और दोवां दी दुनिया वख वख है, दोहां दा संसार वख वख है, दोहां दी मंजिल भी वख वख है। फिर धर्म ग्रंथ अवतारी पुरुष ऐसा कहते ने, जीव पूर्णता दी तलाश दे च है, हर मनुख कुछ लभ रहा है, हर मनुख दी अखां कुछ खोज रही हैं, कुछ ना कुछ ये तलाश कर रहा है। खोज खोज के जो मिले है उस नाल ते मनुख संपूर्ण नहीं हो सकया, अधूरापन महसूस करता है। पूरा किवें होवेगा इदा पता भी कोई नहीं। तो यात्रा जारी है, खोज जारी है, निगाह संपूर्णता दी तलाश कर रही है ना। गुरु ग्रंथ साहब जी महाराज दी बाणी दा ऐसा फरमान है, अपने केंद्र विच लीन होके ही संपूर्णता नसीब आती है। तो इस तन दा केंद्र की है, मूल की है, मूल ते मिट्टी है, धरती है, माता धरत महत। मैं उस दिन अर्ज की थी सी, दो मिनट फिर दोहरा दें, तन रोटी है, रोटी मिट्टी तो मिलती है। तुसी आखोगे तन रोटी है, हाँ तन भोजन है, तन बनता है खून तो, तन बनता है बिंद तो, ऐसा महाराज दी बाणी कहती है, रखत बिंद कर निमया अगन उदर मझार। ये रखत बिंद तो बनता है, ते रखत बिंद भोजन तो बनता है, रोटी तो बनता है, ते सारा भोजन धरती तो मिलता है। तन एक दिन धरती दिच धरती हो जाएगा, तन हर दफा संपूर्ण होता रहा है, तन दी हर दफा यात्रा संपूर्ण होती रही है, मन हमेशा अधूरा रहा है। और जितने चिर तक मन संपूर्ण नहीं आता, ये यात्रा चलती रहेगी, जन्म ते मरण चलता रहेगा। यात्रा की है, फिर ये मन तन प्राप्त करेगा, फिर मरण होवेगा, फिर जन्म, फिर मरण, जम जम मरे मरे फिर जमे, बहुत सजाए पया दे सलमे। तन मूल रूप दे च मिट्टी है, मिट्टी होके संपूर्ण होंदा है, मन जोत स्वरूप है, और जोत दे च जोत होके संपूर्ण होवेगा। ज्योति जोत रली संपूर्ण थी यार। प्रकृति तन नो मिट्टी च मिट्टी कर देंदी है, प्रकृति मन नो जोत दे च जोत नहीं करती। जिस तरह बने हुए नियम दे मुताबक मिट्टी दा बनया एक पुतला, ये आखिर मिट्टी हो जांदा है, पर जोत स्वरूप मन जोत दे च जोत नहीं आउंदा। अगर इस तरह हो सके फिर जप तप दी लोड़ नहीं है, फिर साधना दी लोड़ नहीं है, फिर सत्संग दी लोड़ नहीं है। एक दिन मिट्टी च मिट्टी होवांगे, एक दिन जोत दे जोत हो जावांगे, नहीं। जोत दे च जोत होने वास्ते साधना करनी पड़ेगी। सूरज किरण मिले जल का जल हुआ राम, ज्योति जोत रली संपूर्ण थी यार। मन नु जोत आखे, मन तो जोत स्वरूप है। इस वास्ते मैं अर्ज करा, तन दा आकार है, सूक्ष्म शरीर निराकार है, उदा कोई आकार नहीं। आकार आकार दे समा सकदा है, निराकार निराकार दे समा सकदा है। हर दफा ऐसा होंदा रहा, आकार आकार दे चलीन होंदा रहा, निराकार निरंकार दे चलीन नहीं आंदा रहा। हर दफा जन्म जीवन अधूरा ही रहा, अधूरा ही रहा। तन दी यात्रा संपूर्ण होई, मन दी ना होई। तो ये किस तरह होवे? प्रथम इस सत्संग द्वारा मन नू जे किधरे इतनी समझ आ जाए कि जिहड़ियां जिहड़ियां वस्तुआं तन दियां लोड़ां पूरियां कर दियां ने, वो मेरी लोड़ नहीं है। तन दी लोड़ है पदार्थ, मन दी लोड़ है परमात्मा। तन दी लोड़ है धन, मन दी लोड़ है धर्म। तन दी लोड़ है भोजन, मन दी लोड़ है भजन। करीबन करीबन 90% मनुख समा ते जिंदगी तन दी लोड़ां दे च ही बतीत करदा है, बसर करदा है। मन दी ते बहुती दुनिया फिक्र ही नहीं करती। मन दा बेचैन होना एदा अधूरापन है, मन दा दुखी होना एदा अधूरापन है। कुछ भी मिल जाए मन दी तृप्ति ना होना, इस गल दा सबूत है इदी लोड़ कुछ होर है, इदी लोड़ कुछ होर है। भोजन इसकी लोड़ नहीं है, पदार्थ इसकी लोड़ नहीं है, धन संपदा इसकी लोड़ नहीं है, परिवार इसकी लोड़ नहीं, इसकी लोड़ निरंकार है। जोत देच जोत हो जाए तो फिर संपूर्ण हो जाएगा। ज्योति जोत रली संपूर्ण थी आराम। आप दी ज्ञातली अर्ज करा, बड़े चंगे चंगे शब्द मनुख ने गलत थावां ते फिट कीते हुए ने। जद सुरत शब्द नाल जुड़ जाए, नाम दे च जुड़ जाए, परमात्मा जुड़ जाए, तो परमात्मा सच है। ते मन सच दे जुड़ गया तो कहिंदे ने सच खंड वासी हो गया। पर सच खंड वासी होना सी मुरदियां नाल जोड़ दिता है, कोई मर गया ते सच खंड वासी। हालांकि जिदा मन सच दे च लीन हो गए, प्रभु च लीन हो गए, सचखंड वासी। हर मरहूम मनुख नू मरे हुए नू कह देना सचखंड वासी। यही कारण है कि धर्म दा सब तो पावन शब्द ते पावन अवस्था असी गलत थां ते जोड़ी है। इस वास्ते किसी जीवदे जागदे मनुख नू कह देइए प्रभु तेनू सचखंड वासी करे, टुट के पैंदा है, झगड़न नू पएगा। आद सच जुगाद सच है भी सच, नानक हो सी भी सच। परमात्मा सच है, मन नू सच दे च लीन करना है, सचखंड वासी करना है। तन मिट्टी दे च मिट्टी होवे, उस तो पहले मन सच दे च सच हो जाए, फिर ऐसे पुरुष नू कहिंदे ने जीवन मुक्त है, जीवन मुक्त है। ये जीवदियां जी संपूर्ण हो गए, ये जीवदियां जी सचखंड वासी हो गए। गुस्ताखी माफ, जो जीवदियां जी सचखंड वासी नहीं होया, मर के कोई सचखंड वासी नहीं आता। ये भी मैं अर्ज करते हैं, जो जीवदियां जी मुक्त नहीं होया, मर के कोई मुक्त नहीं आता। मुए हुए जो मुक्त दे हो गए, मुक्त ना जाने कोयला। सत्संग दे च पहले मनुख नू यह समझ आ जाए कि संसार दा कोई भी पदार्थ मेरे मन दी लोड़ नहीं है। और इसका सबूत है संसार दे च कुछ भी मिल जाए मन तृप्त नहीं होंदा, मन तृप्त नहीं होंदा। कारण मन दी लोड़ ही नहीं है। मन नू परमात्मा चाहिए है, और मन नू परमात्मा च लीन करन वास्ते साधना करनी पैगी। इस वास्ते कहिंदे धर्म दी साधना है ध्यान साधना। सुनाना है दूजे नू, ध्यान दूजे ते रखना पैगा। सुनना है, ध्यान अपने ते रखना पैगा। ध्यान दूजे ते नहीं, मनुख दूजे नू सुना नहीं सकेगा। ध्यान अपने ते नहीं, मनुख सुन भी नहीं सकेगा। ਕਹਿੰਦੇ ਨੇ ਸੁਣਾਉਣ ਨਾਲੋਂ ਸੁਣਨਾ ਹਜ਼ਾਰਾਂ ਗੁਣਾ ਔਖ ਹੈ। ਧਿਆਨ ਦੂਜੇ ਤੇ ਰੱਖਣਾ ਬੜਾ ਸੌਖ ਹੈ, ਧਿਆਨ ਆਪਣੇ ਤੇ ਰੱਖਣਾ ਬੜਾ ਔਖ ਹੈ, ਕਠਿਨ ਹੈ। ਹਰ ਮਨੁੱਖ ਕਰੀਬਨ ਕਰੀਬਨ ਆਪਣੇ ਧਿਆਨ ਨੂੰ ਆਪਣੇ ਤੋਂ ਦੂਰ ਰੱਖਦਾ ਹੈ, ਇਸ ਵਾਸਤੇ ਦੂਜਿਆਂ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਚਲੋ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦੇ ਹਾਂ। ਇੱਕ ਪਿਤਾ ਪੁੱਤਰ ਬਾਰੇ ਬੜਾ ਕੁਝ ਜਾਣਦਾ ਹੈ, ਉਹਦੀਆਂ ਕਮਜ਼ੋਰੀਆਂ, ਉਹਦੇ ਔਗੁਣਾਂ ਨੂੰ, ਉਹਦੀਆਂ ਖੂਬੀਆਂ ਨੂੰ ਬੜਾ ਕੁਝ ਜਾਣਦਾ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ, ਕਿਉਂਕਿ ਆਪਣੇ ਨੇੜੇ ਹੈ ਹੀ ਨੇ। ਇੱਕ ਬਿਰਾਹ ਬਾਰੇ ਬਹੁਤ ਕੁਝ ਜਾਣਦਾ ਹੈ, ਬਿਰਾਹ ਦੀਆਂ ਕਮਜ਼ੋਰੀਆਂ, ਭਾਈ ਦੇ ਔਗਣ, ਉਹਦੀਆਂ ਖੂਬੀਆਂ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕਿਉਂ ਆਪਣੇ ਨੇੜੇ ਹੀ ਨੇ, ਹਰ ਮਨੁੱਖ ਆਪਣੇ ਤੋਂ ਦੂਰ ਹੈ। ਇੱਕ ਪਤੀ ਗੁਸਤਾਖੀ ਮਾਫ ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਸੁਭਾਅ ਨੂੰ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੇ ਉਤਾਰ ਚੜਾਅ ਨੂੰ, ਉਹਦੇ ਹਾਵ ਭਾਵ ਨੂੰ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਔਰ ਇਸ ਤਰ੍ਹਾਂ ਹੀ ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਉਹਦੀਆਂ ਕਮੀਆਂ ਨੂੰ, ਉਹਦੀਆਂ ਖਾਮੀਆਂ ਨੂੰ, ਉਹਦੀਆਂ ਬੁਰਾਈਆਂ ਨੂੰ, ਉਹਦੇ ਗੁਣਾਂ ਨੂੰ ਬਹੁਤ ਕੁਝ ਜਾਣਦੀ ਹੈ, ਕਿਉਂਕਿ ਉਹਦੇ ਨੇੜੇ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਹਰ ਮਨੁੱਖ ਆਪਣੇ ਤੋਂ ਦੂਰ ਹੈ। ਮਹਾਰਾਜ ਕਹਿੰਦੇ ਅਪਤਨ ਕਾ ਜੋ ਕਰੇ ਵਿਚਾਰ, ਤਿਸ ਜਮ ਕੰਕਰ ਨਹੀਂ ਕਰੇ ਖਾ। ਆਪਣੇ ਵਿਚਾਰ ਕੋਈ ਕਰੇ, ਆਪਣੇ ਨੇੜੇ ਆਵੇ। ਸੁਣਨਾ ਹੈ ਤਾਂ ਧਿਆਨ ਆਪਣੇ ਨੇੜੇ ਕਰਨਾ ਪਏਗਾ, ਸੁਣਾਉਣਾ ਹੈ ਤਾਂ ਧਿਆਨ ਦੂਜੇ ਤੇ ਰੱਖਣਾ ਪਏਗਾ। ਬਗੌਰ ਮੁਤਾਲਾ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਦੂਜੇ ਨੂੰ ਸੁਣਾਉਣਾ ਹੈ, ਬੜੀ ਸੌਖੀ ਖੇਡ ਹੈ, ਸਾਰੀ ਦੁਨੀਆ ਸੁਣਾ ਰਹੀ ਹੈ, ਪਰ ਹੁਣ ਸੁਣਨਾ ਤਾਂ ਧਿਆਨ ਆਪਣੇ ਕੋਲ ਲਿਆਉਣਾ ਪਏਗਾ। ਵਾਹਿਗੁਰੂ ਵਾਹਿਗੁਰੂ, ਹੁਣ ਮੈਂ ਇਸੇ ਨੂੰ ਸੁਣਨਾ ਤਾਂ ਧਿਆਨ ਮੇਰੇ ਕੋਲ ਹੋਵੇ ਤਾਂ ਹੀ ਤੇ ਮੈਂ ਸੁਣ ਸਕਾਂਗਾ, ਨਹੀਂ ਤੇ ਕਿਸ ਤਰ੍ਹਾਂ ਸੁਣਾਂਗਾ। ਬਸ ਇਹੀ ਕਠਿਨ ਹੈ, ਇਹੀ ਔਖਾ ਹੈ। ਇਸੇ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਆਖਣ ਔਖਾ ਸਾਚਾ ਨਾ। ਹੁਣ ਜੇ ਸਤਿਗੁਰ ਨੂੰ ਕਹੀਏ ਮਹਾਰਾਜ ਆ, ਕਹਿੰਦੇ ਔਖਾ ਕੀ ਔਖਾ ਹੈ, ਵਾਹਿਗੁਰੂ 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 ਮੈਂ ਚਾਰ ਦਫਾ ਕਹਿ ਦਿੱਤਾ, ਕੀ ਔਖਾ ਹੈ। ਪਰ ਨਹੀਂ, ਜਿਸ ਢੰਗ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਹੁਤ ਔਖਾ ਹੈ। ਜ਼ਬਾਨ ਆਖੇ ਤੇ ਮਨ ਸੁਣੇ, ਰਸਨਾ ਵਕਤਾ ਬਣੇ ਮਨ ਸਰੋਤਾ ਬਣੇ। ਗਾਵੀਏ ਸੁਣੀਏ, ਮਨ ਰੱਖੀਏ ਭਾਵ, ਮਨ ਵਿੱਚ ਪੂਰੀ ਭਾਵਨਾ ਵੀ ਹੋਏ, ਇਹ ਕੰਮ ਔਖਾ ਹੈ, ਕਠਿਨ ਹੈ। ਸੰਨ 61 ਦੀ ਗੱਲ ਮੈਨੂੰ ਯਾਦ ਆਈ, ਹਲਦਵਾਨੀ ਦੇ ਪ੍ਰਿੰਸੀਪਲ ਗੰਗਾ ਸਿੰਘ ਤੇ ਦਾਸ ਅਸੀਂ ਦੋਵੇਂ ਇਕੱਠੇ ਹੋਏ, 40-45 ਸਾਲ ਪੁਰਾਣੀ ਗੱਲ। ਉਹ ਸ਼ਾਮ ਨੂੰ ਖੁੱਲੀ ਵਿਚਾਰਧਾਰਾ ਸੰਗਤਾਂ ਨੂੰ ਸਰਵਨ ਕਰਾਉਂਦੇ ਸਨ, ਦਾਸ ਅੰਮ੍ਰਿਤ ਵੇਲੇ ਸਵੇਰੇ ਗਾਥਾ ਨਾਮਕ ਬਾਣੀ ਦੀ ਕਥਾ ਕਰਦਾ ਹੁੰਦਾ ਸੀ, ਤੇ ਸ਼ਾਮ ਨੂੰ ਅਸੀਂ ਇਕੱਠੇ ਸੈਰ ਤੇ ਚਲੇ ਜਾਂਦੇ ਸੀ। ਹਲਦਵਾਨੀ ਸ਼ਹਿਰ ਦਰਿਆ ਇੱਕ ਨਦੀ ਦੇ ਕੰਢੇ ਤੇ ਹੈ, ਜਿਹੜੀ ਨੈਨੀਤਾਲ ਉਹ ਸਰੋਵਰ ਤੋਂ ਜਿਹੜੀ ਨਦੀ ਵਗਦੀ, ਉਸ ਪਾਣੀ ਨਿਕਲਦਾ ਉਹ ਸਾਰਾ ਹਲਦਵਾਨੀ ਦੇ ਕੋਲ ਹੋ ਕੇ ਵਗਦਾ, ਤੇ ਕਮ ਸੇ ਕਮ ਬਸ ਗਿੱਟੇ ਗਿੱਟੇ ਹੀ ਪਾਣੀ ਹੈ, ਗਹਿਰਾ ਪਾਣੀ ਨਹੀਂ ਹੈ। ਅਸੀਂ ਰੋਜ਼ ਨਦੀ ਨੂੰ ਪਾਰ ਕਰਕੇ ਦੂਰ ਨਿਕਲ ਜਾਂਦੇ ਸੀ ਘੁੰਮ ਫਿਰ ਕੇ ਵਾਪਸ ਆਉਣਾ। ਇੱਕ ਦਿਨ ਸੁੱਤੇ ਸਿੱਧ ਕਿਧਰੇ ਮੈਂ ਪੁੱਛ ਲਿਆ ਪ੍ਰਿੰਸੀਪਲ ਗੰਗਾ ਸਿੰਘ ਤੋਂ, ਕਿਉਂਕਿ ਉਸ ਵਕਤ ਉਹ ਪ੍ਰਚਾਰਕਾਂ ਦੇ ਉਸਤਾਦ ਸਨ, ਪਤਾ ਨਹੀਂ ਕਿਤਨੇ ਮਿਸ਼ਨਰੀ ਉਹਨਾਂ ਨੇ ਪੈਦਾ ਕੀਤੇ, ਤੇ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ, ਬੜੇ ਮਹਾਨ ਵਿਦਵਾਨ, ਦਾਰਸ਼ਨਿਕ ਚਿੰਤਕ, ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਨੀ। ਮੈਂ ਸੁੱਤੇ ਸਿੱਧ ਪੁੱਛ ਲਿਆ, ਮੈਂ ਕਿਹਾ ਪ੍ਰਿੰਸੀਪਲ ਸਾਹਿਬ ਕੁਛ ਦਿਨਾਂ ਤੋਂ ਬਹੁਤ ਨੇੜੇ ਹੋ ਕੇ ਆਪ ਨੂੰ ਸੁਣਨ ਦਾ ਮੌਕਾ ਮਿਲ ਰਿਹਾ ਹੈ, ਇਕੱਠੇ ਹੋਇਆ, ਚਲੋ ਗੁਰੂ ਨੇ ਚੰਗਾ ਕੀਤਾ। ਤੁਹਾਡੀ ਵਿਦਵਤਾ, ਤੁਹਾਡੀ ਉਡਾਰੀ, ਤੁਹਾਡੀ ਪ੍ਰਵਾਜ਼, ਤੁਹਾਡੀ ਗਹਿਰਾਈ, ਮੇਰਾ ਮਨ ਬਹੁਤ ਪ੍ਰਭਾਵਿਤ ਹੈ। ਪਰ ਇਹ ਦੱਸੋ ਤੁਹਾਡੇ ਮਨ ਦੀ ਕੀ ਹਾਲਤ ਹੈ? ਮੇਰੀ ਬਾਂਹ ਪਕੜ ਕੇ ਕਹਿਣ ਲੱਗੇ, ਇਹ ਪ੍ਰਸ਼ਨ ਗੈਰ ਮੁਹੱਜ਼ਬ ਹੈ, ਅਸੱਭਿਅ ਹੈ। ਜਿਹੜੀ ਗੱਲ ਸਭਾ ਵਿੱਚ ਨਹੀਂ ਆਖੀ ਜਾ ਸਕਦੀ, ਦੂਜੇ ਨੂੰ ਨਹੀਂ ਆਖੀ ਜਾ ਸਕਦੀ ਔਰ ਨਹੀਂ ਕਹਿਣੀ ਚਾਹੀਦੀ ਹੈ, ਤੇ ਕਹਿ ਦਿੱਤਾ ਹੈ ਤਾਂ ਕਹਿੰਦੇ ਨੇ ਇਹ ਮਨੁੱਖ ਅਸੱਭਿਅ ਹੈ, ਅਸੱਭਿਅ ਹੈ। ਉਰਦੂ ਫਾਰਸੀ 'ਚ ਕਹਿੰਦੇ ਨੇ ਗੈਰ ਮੁਹੱਜ਼ਬ, ਉਹਨਾਂ ਨੇ ਗੈਰ ਮੁਹੱਜ਼ਬ ਸ਼ਬਦ ਵਰਤਿਆ ਵੀ ਮਸਕੀਨ ਜੀ, ਇਹ ਪ੍ਰਸ਼ਨ ਤੁਹਾਡਾ ਗੈਰ ਮੁਹੱਜ਼ਬ ਹੈ। ਚੋਟ ਤੇ ਮੈਨੂੰ ਵੀ ਬੜੀ ਲੱਗੀ ਵੀ ਮੈਂ ਇੱਕ ਬਜ਼ੁਰਗ ਨਾਲ, ਜਦਕਿ ਮੈਂ ਉਮਰ ਵਿੱਚ ਉਹਨਾਂ ਨਾਲੋਂ ਬਹੁਤ ਛੋਟਾ, ਉਹਨਾਂ ਦੇ ਪੁੱਤਰ ਪੋਤਰਿਆਂ ਦੀ ਥਾਂ ਤੇ ਸੀ ਉਸ ਵਕਤ ਦੀ ਗੱਲ। ਉਹਨਾਂ ਨੇ ਜਿਸ ਢੰਗ ਨਾਲ ਕਿਹਾ, ਇਸ ਤੋਂ ਉਹਨਾਂ ਦਾ ਹਿਰਦਾ ਦੁਖੀ ਵੀ ਹੋਇਆ ਵੀ ਤੇਰਾ ਇਹ ਪ੍ਰਸ਼ਨ ਗੈਰ ਮੁਹੱਜ਼ਬ ਹੈ, ਅਸੱਭਿਅ ਹੈ। ਮੈਂ ਹੱਥ ਜੋੜ ਕੇ ਕਿਹਾ, ਮੈਂ ਕਿ ਪ੍ਰਿੰਸੀਪਲ ਸਾਹਿਬ, ਮੈਂ ਸਿਰਫ ਆਪਣਾ ਅਨੁਭਵ ਵਧਾਉਣ ਵਾਸਤੇ ਪੁੱਛਿਆ ਹੈ, ਤੁਹਾਡੇ ਤੇ ਚੋਟ ਕਰਨ ਵਾਸਤੇ ਨਹੀਂ, ਸਿਰਫ ਆਪਣਾ ਅਨੁਭਵ। ਕਿ ਪ੍ਰਵਾਜ਼ ਇਤਨੀ ਉੱਚੀ ਹੈ, ਆਸਮਾਨਾਂ ਤੋਂ ਵੀ ਅੱਗੇ ਜਾਂਦੀ ਹੈ। ਇਸ ਸੰਬੰਧ ਵਿੱਚ ਉਹਨਾਂ ਨੇ ਡਾਕਟਰ ਮੁਹੰਮਦ ਇਕਬਾਲ ਦਾ ਸੰਗਤ ਵਿੱਚ ਇੱਕ ਸ਼ੇਰ ਸੁਣਾਇਆ ਸੀ ਔਰ ਬੜੀ ਗਜ਼ਬ ਦੀ ਬਾਰੀਕੀਆਂ ਬਿਆਨ ਕੀਤੀਆਂ ਸਨ। ਹਰ ਚੇ ਬਰ ਇਫਲਾਕ ਰਫਤਾ ਰਸ਼ ਬਵਦ, ਬਰ ਜ਼ਮੀ ਰਫਤਨ ਚੇ ਦੁਸ਼ਵਾ ਰਸ਼ ਬਵਦ। ਜਿਸ ਮਨੁੱਖ ਨੂੰ ਆਸਮਾਨ ਤੇ ਚੱਲਣ ਦੀ ਜਾਚ ਆ ਗਈ ਹੈ, ਜ਼ਮੀਨ ਦੇ ਉੱਤੇ ਉਹਦੇ ਕਦਮਾਂ ਨੂੰ ਕੌਣ ਰੋਕੇਗਾ, ਕਿਸਨੇ ਰੋਕਣਾ? ਇਸ ਨੂੰ ਬੜੀਆਂ ਦਲੀਲਾਂ ਨਾਲ, ਗਹਿਰਾਈ ਨਾਲ, ਉਚਿਆਈ ਨਾਲ ਉਹਨਾਂ ਨੇ ਬਿਆਨ ਕੀਤਾ ਸੀ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੇਕਾਂ ਸ਼ਬਦ ਉਹਨਾਂ ਨੂੰ ਇਸ ਗਹਿਰਾਈ ਨਾਲ, ਇਸ ਬੁਲੰਦੀ ਨਾਲ ਜੋੜਿਆ ਸੀ। ਮੈਂ ਕਿਹਾ ਮੈਂ ਆਪਣਾ ਅਨੁਭਵ ਵਧਾਉਣ ਵਾਸਤੇ ਪੁੱਛਿਆ, ਤੁਹਾਡੇ ਤੇ ਚੋਟ ਕਰਨ ਵਾਸਤੇ ਨੇ। ਔਰ ਜੇ ਤੁਹਾਨੂੰ ਚੋਟ ਲੱਗੀ ਹੈ ਤੇ ਮੈਂ ਦਿਲੋਂ ਬਾਰ ਬਾਰ ਮਾਫੀ ਮੰਗਦਾ। ਮੈਨੂੰ ਕਹਿਣ ਲੱਗੇ, ਤੈਨੂੰ ਮਾਫੀ ਮੰਗਣ ਦੀ ਲੋੜ ਨਹੀਂ, ਮੈਂ ਸਮਝਦਾ ਤੂੰ ਆਪਣਾ ਅਨੁਭਵ ਵਧਾਉਣ ਵਾਸਤੇ ਪੁੱਛਿਆ। ਰਸਤੇ 'ਚ ਇੱਕ ਪੱਥਰ ਸੀ, ਬੈਠ ਗਏ ਮੇਰਾ ਹੱਥ ਪਕੜ ਕੇ, ਕਹਿੰਦੇ ਕਿ ਮਸਕੀਨ ਜੀ, ਮੈਂ ਤੈਨੂੰ ਇੱਕ ਆਪਣੀ ਰੁਬਾਈ ਸੁਣਾਉਂਦਾ, ਬਸ ਇਹੀ ਤੇਰੇ ਪ੍ਰਸ਼ਨ ਦਾ ਉੱਤਰ ਹੈ, ਤੇ ਮੁੜ ਕੇ ਫਿਰ ਕਦੀ ਕਿਸੇ ਤੇ ਇਹ ਪ੍ਰਸ਼ਨ ਨਾ ਕਰਨਾ, ਇਹ ਗੈਰ ਮੁਹੱਜ਼ਬ ਹੈ, ਅਸੱਭਿਅ ਹੈ। ਕਿਉਂ? ਅਗਰ ਕੁਝ ਬੰਦਾ ਕਹਿ ਵੀ ਦੇਵੇ ਕਿਸੇ ਦੀ ਮਾਨਸਿਕ ਅਵਸਥਾ ਕੀ ਹੈ, ਦੂਜਾ ਨਹੀਂ ਸਮਝ ਸਕਦਾ। ਹਰ ਮਨੁੱਖ ਆਪਣੀ ਮਾਨਸਿਕ ਅਵਸਥਾ ਖੁਦ ਸਮਝ ਸਕਦਾ, ਦੂਜਾ ਨਹੀਂ ਸਮਝ ਸਕਦਾ, ਦੂਜਾ ਦੇਖ ਵੀ ਨਹੀਂ ਸਕਦਾ। ਨਿਰਾਕਾਰ ਅਸੀਂ ਦੂਜੇ ਦਾ ਤਨ ਦੇਖ ਸਕਦੇ ਹਾਂ, ਦੂਜੇ ਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਦੇਖ ਸਕਦੇ ਹਾਂ, ਦੂਜੇ ਦੇ ਨੈਣ ਨਕਸ਼ ਦੇਖ ਸਕਦੇ ਹਾਂ, ਦੂਜੇ ਦਾ ਰੰਗ ਰੂਪ ਦੇਖ ਸਕਦੇ ਹਾਂ, ਕਿਸੇ ਦਾ ਮਨ ਨਹੀਂ ਦੇਖ ਸਕਦੇ। ਨਿਰਾਕਾਰ ਕੀ ਵਿਚਾਰ ਚੱਲਦੇ ਪਏ ਨੇ, ਉਹਦੇ ਅੰਦਰ ਕੀ ਸੋਚਣੀ ਚੱਲਦੀ ਪਈ, ਕੀ ਯਾਦਾਂ ਚੱਲਦੀਆਂ, ਉਹਦੇ ਅੰਦਰ ਕਿੰਨੇ ਸੰਸਕਾਰ ਔਰ ਕਿਹੋ ਜਿਹਿਆਂ ਦੇ ਸੰਸਕਾਰ ਪਏ ਨੇ, ਇਹ ਨਹੀਂ ਦਿਖਾਈ ਦਿੰਦਾ। ਉਹਨਾਂ ਨੇ ਮੈਨੂੰ ਇੱਕ ਰੁਬਾਈ ਸਰਵਨ ਕਰਾਈ, ਉਹ ਰੁਬਾਈ ਅੰਮ੍ਰਿਤ ਰਸਾਲੇ ਵਿੱਚ ਵੀ ਛਪੀ ਸੀ। ਉਹ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਤੋਂ ਇੱਕ ਮੰਥਲੀ ਮੈਗਜ਼ੀਨ ਵੀ ਕੱਢਦੇ ਸਨ, ਅੰਮ੍ਰਿਤ, ਉਹਦੇ ਛਪੀ ਸੀ। ਪਰ ਜਦ ਮੈਨੂੰ ਸੁਣਾਈ ਰੁਬਾਈ, ਕਹਿੰਦੇ ਨੇ ਚਾਰ ਪੰਕਤੀਆਂ ਦੀ ਨਜ਼ਮ, ਫਾਰਸੀ ਉਰਦੂ ਦੇ ਵਿੱਚ ਕਵਿਤਾ ਦੇ ਚਾਰ ਨਮੂਨੇ ਹੁੰਦੇ ਨੇ, ਗਜ਼ਲ, ਨਜ਼ਮ, ਕਿੱਤਾ ਤੇ ਰੁਬਾਈ। ਭਾਰਤੀ ਸਾਹਿਤ ਦੇ ਤੇ ਬਹੁਤ ਕੁਝ ਹੈ, ਸੈਕੜੇ ਤਰ੍ਹਾਂ ਦੇ ਪਦੇ ਨੇ, ਛੰਦ ਨੇ, ਸਲੋਕ ਨੇ, ਦੋਹੇ ਨੇ, ਪੌੜੀਆਂ ਨੇ, ਮੰਗਲ ਨੇ, ਅਨੇਕਾਂ ਨੇ, ਬੇਸ਼ੁਮਾਰ ਨੇ। लेकिन उर्दू फारसी देच ए चार तरह की शायरी आती है। जैसे नंद लाल की रचना असी कह दें गजला भाई नंद लाल, वह सारी दिया सारिया गजल ने। खैर मुख्तसर मैं जो है अर्ज करा, उन्होंने रवाई मैनों सरवण कराई। रुबा कहते हैं चार न चार पंक्तियां जिहड़ी शायरी होवे उन्हों कहते हैं रुबाई। थानू मैं सरवण करावा प्रिंसिपल गंगा सिंह की रुबाई, बाद जो मैगजीन दे चो छपी उन्होंने। इस रुबाई का उन्होंने अनवान हैडिंग सिरलेख ए लिखिया प्रचारक दा हिरदा, प्रचारक दा हिरदा। प्रचारक दे अर्थ अखरी अर्थ ने परमात्मा दिया सुंदर सुंदर खूबियां, किसी वस्तु दिया सुंदर सुंदर खूबियां दूसरे नु सरवण करानियां, दूसरे नु दसनियां। तो ए उन्हां दी रवाई आप सरवण करो। दिल सागर सागर दे वांगर सी अत डूंघा अड़िया, ज्ञान विचार सिदक दे मोती पादाता ने घड़िया, पर ए बाण कुचजी मेरी बाहर बोल लुटाया, जप तप दी खट्टी ना खट्टी खाली पिरदर खड़िया। जिंदगी मेरी सुनाण दे चलंग गई, ध्यान मेरा दूजिया तेरे है, मैं नहीं सुन सकया, मैं अपने ते ध्यान नहीं ले आया। और रुबाई कह के उन्हां दी अखां भी भर आईयां सन, मैनूं याद है अजे तक। उस जमाने च सिख जगत दे सिरमौर विचारक सन, लेखक सन और शायर सन। थोड़े सामने फिर ये चार पंक्तियां रखा। दिल सागर सागर दे वांगर सी अत डूंघा अड़िया, ज्ञान विचार सिदक दे मोती पादा ताने घड़िया, पर ए बाण कुचजी मेरी बाहर बोल लुटाया, जप तप दी खट्टी ना खट्टी खाली पिरदर खड़िया। हौले हौले सी वापस चलन लग पे। उन्हां दी रुबाई ने कुछ मेरे दिल दिमाग ते ऐसी चोट की थी, मैं उन्होंने हाथ जोड़ के कहा, मैं कहा कुदरत ने बचपन तो मैनू भी एक कवि हिरदा दिता सी, आखो तो मैं थानू रुबाई सुनावा। थोड़ी रुबाई ने अंदर एक रुबाई पैदा की थी है। एकदम रुक गए, कहन लगे हुणे ही सुना सुना सुननी है, वह भी थानू सरवण करान लगा। हिरदे नू सागर नाल तशबीह दित्ती सी प्रिंसिपल गंगा सिंह ने। मैं उन्होंने रुबाई इस तरह सुनाई। दिल सूरज सूरज दे वांगर सी पिया लिशका मारे, ज्ञान विचार सिदक दे किरणा परियां सिरजन हारे, पर अफसोस मस्कीन इस थाई लगया ग्रहण खुदीदा, बोल बोल के चमक गवाई किरिया हुण अंधियारे। बां पकड़ के मैनू गलवकड़ी च लै लिया ते कहन लगे जिहड़ी गल मैनू 82 साल की उम्र समझ च आई है तेनू 22 साल च आ गई है। मैनू इंज कहन लगा, मैं कहा बोलन लग्या ध्यान दूजे ते आउंदा है, सुनन लग्या ध्यान अपने ते होवेगा। जिदा ध्यान अपने कोल नहीं, नहीं सुन सकेगा, नहीं सुन सकेगा। और मनुख दी ध्यान दी आदत पै गई है दूजियां ते। गुरु दा शब्द ते ओही सुन सकेगा जो अपने नेड़े है। मैं फिर दोहरावां, पति पत्नी दे नेड़े है, अपने नेड़े नहीं है। ते पत्नी भी पति दे नेड़े, अपने नेड़े नहीं है। भरा भी भरा दे नेड़े, अपने नेड़े नहीं है। पिता भी पुत्र दे नेड़े है, अपने नेड़े नहीं है। और पुत्र भी पिता दे नेड़े है। पिता दियां सारियां खूबियां ते कमजोरियां नूं जाणदा, अपने बारे कख नहीं जाणदा। हर मनुख करीबन करीबन अपने तो दूर आता है, और खुद जबान बोले ते सुने ये हो सकता है जे ध्यान अपने विच है, नहीं तो किस तरह सुनेगा। ਇਸ ਵਾਸਤੇ ਧਰਮ ਦੀ ਸਾਧਨਾ ਨੂੰ ਕਹਿੰਦੇ ਨੇ ਧਿਆਨ ਸਾਧਨਾ, ਧਿਆਨ ਸਾਧਨਾ। ਉਚਾਰਨ ਕਰੇ ਵਾਹਿਗੁਰੂ ਮੰਤਰ ਔਰ ਮਨ ਬੜੇ ਸਰੋਤਾ, ਇਹਨੂੰ ਭਗਤ ਕਬੀਰ ਬੜੇ ਗਹਿਰਾਈ ਨਾਲ ਬਿਆਨ ਕਰਦੇ ਨੇ। ਉਲਟੀ ਗੰਗਾ ਜਮਨ ਮਿਲਾਓ, ਬੜੇ ਧਿਆਨ ਨਾਲ ਸੁਣਨਾ, ਗੰਗਾ ਜਿੱਥੋਂ ਜਨਮੀ ਹੈ, ਗੰਗੋਤਰੀ ਤੋਂ, ਕਹਿੰਦੇ ਨੇ ਗੰਗਾ ਨੂੰ ਪਲਟਾ ਕੇ ਹੁਣ ਮੈਂ ਗੰਗੋਤਰੀ ਤੇ ਲੈ ਜਾਣਾ, ਜਿੱਥੋਂ ਜਨਮੀ ਹੈ ਨਾ ਉੱਥੇ ਲੈ ਜਾਣਾ। ਅੱਜ ਤੱਕ ਇਸ ਢੰਗ ਨਾਲ ਮਨੁੱਖ ਬਾਹਰ ਬੈਰੂਨੀ ਰੂਪ ਵਿੱਚ ਸਫਲ ਨਹੀਂ ਹੋਇਆ ਕਿ ਦਰਿਆ ਜਿੱਥੋਂ ਨਿਕਲਿਆ ਹੋਵੇ ਪਲਟਾ ਕੇ ਉੱਥੇ ਹੀ ਲੈ ਜਾਈਏ। ਪਹਾੜਾਂ ਤੋਂ ਨਿਕਲਦੇ ਨੇ ਝਰਨੇ, ਫਿਰ ਜ਼ਮੀਨ ਤੇ ਆ ਕੇ ਕਈ ਝਰਨਿਆਂ ਦਾ ਮੇਲ ਬਣ ਕੇ ਦਰਿਆ ਬਣਦੇ ਨੇ, ਤੇ ਹੁਣ ਇੱਥੇ ਦਰਿਆ ਨੂੰ ਪਲਟਾ ਕੇ ਉੱਥੇ ਲੈ ਜਾਈਏ ਜਿੱਥੋਂ ਨਿਕਲਿਆ, ਜਿੱਥੋਂ ਜਨਮਿਆ। ਕਬੀਰ ਕਹਿੰਦੇ ਨੇ ਮੈਂ ਇਸੇ ਹੀ ਯਤਨ ਦੇ ਚ ਹਾਂ। ਉਲਟੀ ਗੰਗਾ, ਗੰਗਾ ਨੂੰ ਉਲਟਾ ਰਿਹਾ, ਗੰਗਾ ਨੂੰ ਪਲਟਾ ਰਿਹਾ, ਜਿੱਧਰ ਵਗਦੀ ਪਈ ਇੱਧਰ ਨਹੀਂ ਹੈ, ਜਿੱਧਰੋਂ ਆਈਏ ਜਿੱਥੋਂ ਜਨਮੀ ਹੈ ਉੱਥੇ ਜਾਵੇ। ਉਲਟੀ ਗੰਗਾ ਜਮਨ ਵੇਲਾ, ਹੁਣ ਇਸਦੀ ਬਾਰੀਕੀ ਮੈਂ ਤੁਹਾਡੇ ਸਾਹਮਣੇ ਰੱਖਾਂ, ਸਮੇਂ ਨੇ ਇਜਾਜ਼ਤ ਦਿੱਤੀ ਤੇ ਪੂਰਾ ਖੋਲਾਂਗਾ, ਨਹੀਂ ਤੇ ਫਿਰ ਕੱਲ। ਜਦ ਵੀ ਸਾਡੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ, ਬੋਲਣ ਦਾ, ਤਾਂ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਥੋੜੀ ਜਿਹੀ ਖੁੱਲਦੀ ਹੈ, ਖੁੱਲਦਿਆਂ ਉੱਥੋਂ ਆਵਾਜ਼ ਪੈਦਾ ਹੁੰਦੀ ਹੈ, ਧੁਨ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਧੁਨ ਉੱਠ ਕੇ ਹਿਰਦੇ ਤੱਕ ਆਉਂਦੀ ਹੈ, ਇਹਨੂੰ ਕਹਿੰਦੇ ਨੇ ਪਸੰਤੀ। ਇੱਥੇ ਇਸ ਨੂੰ ਅੱਖਰ ਮਿਲਦੇ ਨੇ। ਉਹ ਧੁਨ ਪਹੁੰਚਦੀ ਹੈ ਫਿਰ ਕੰਠ ਤੱਕ, ਇਹਨੂੰ ਕਹਿੰਦੇ ਨੇ ਮਧਮਾ, ਪੂਰਾ ਵਾਕ ਬਣ ਜਾਂਦਾ ਹੈ, ਫਿਰ ਉਸੇ ਨੂੰ ਜ਼ਬਾਨ ਬਿਆਨ ਕਰ ਦਿੰਦੀ ਹੈ, ਉਹਨੂੰ ਬੈਖਰੀ ਕਹਿੰਦੇ ਨੇ। ਮੂਲ ਰੂਪ ਦੇ ਚ ਇਹ ਨਾਭੀ ਤੋਂ ਉੱਠਦੀ ਹੈ। ਇਸ ਵਾਸਤੇ ਭਾਰਤ ਦੇ ਚ ਨਾਭੀ ਨੂੰ ਪ੍ਰਾਚੀਨ ਭਾਸ਼ਾ ਚ ਨਾਭੀ ਨਹੀਂ ਕਹਿੰਦੇ, ਧੁਨੀ ਕਹਿੰਦੇ ਨੇ, ਜਿੱਥੋਂ ਧੁਨ ਉੱਠਦੀ ਹੈ, ਜਿੱਥੋਂ ਧੁਨ ਉੱਠਦੀ ਹੈ, ਧੁਨੀ ਹੈ। ਹੋਰ ਧੁਨੀ ਦਾ ਕੀ ਮਤਲਬ ਹੈ? ਜਿੱਥੋਂ ਧੁਨ ਉੱਠਦੀ ਹੈ, ਉਹ ਜੋ ਨਾਭੀ ਤੋਂ ਧੁਨ ਉੱਠਦੀ, ਉਹਨੂੰ ਜ਼ਬਾਨ ਵਾਰ ਪ੍ਰਗਟ ਕਰ ਦਿੰਦੀ ਹੈ, ਧੁਨ ਉੱਠਦੀ ਨਾਭੀ ਤੋਂ ਹੈ। ਔਰ ਕਦੋਂ ਉੱਠਦੀ ਹੈ? ਜਦ ਮਨ ਦੇ ਅੰਦਰ ਬੋਲਣ ਦਾ ਫੁਰਨਾ ਆਉਂਦਾ ਹੈ, ਉਸੇ ਫੁਰਨੇ ਨਾਲ ਪਵਨ ਨਾਭੀ ਨਾਲ ਟਕਰਾਉਂਦੀ ਹੈ। ਦੇਹੀ ਮਾਟੀ ਬੋਲੇ ਪਵਨ, ਪਵਨ ਦੇ ਟਕਰਾਓ ਨਾਲ ਨਾਭੀ ਤੋਂ ਆਵਾਜ਼ ਪੈਦਾ ਹੁੰਦੀ ਹੈ। ਇਸ ਤਰ੍ਹਾਂ ਕਹਿ ਲਓ ਜਿਵੇਂ ਹਾਰਮੋਨੀਅਮ ਨੂੰ ਹਵਾ ਦੇਈਏ ਤਾਂ ਵੱਜਦਾ, ਉਂਝ ਨਹੀਂ, ਸ਼ਹਿਨਾਈ ਹੈ, ਮੁਰਲੀ ਹੈ, ਨਰਸਿੰਘਾ ਹੈ, ਸੰਖ ਹੈ, ਬਹੁਤ ਸਾਰੇ ਸਾਜ਼ ਐਸੇ ਨੇ ਜੋ ਪਵਨ ਨਾਲ ਵੱਜਦੇ ਨੇ। ਜ਼ਿੰਦਗੀ ਦਾ ਵਾਜਾ ਵੀ ਪਵਨ ਨਾਲ ਵੱਜਦਾ ਹੈ, ਇਹ ਵੀ ਮੈਂ ਅਰਜ਼ ਕਰ। ਦੇਹੀ ਮਾਟੀ ਬੋਲੇ ਪਵਨ, ਇਹ ਤਾਂ ਬੋਲਣਾ ਪਵਨ ਕਰਕੇ, ਤੇ ਬੋਲਣ ਨਾਲ ਹੀ ਸਾਰੇ ਜਗਤ ਨਾਲ ਸੰਬੰਧ ਜੁੜਦੇ ਨੇ। ਜਿੱਥੇ ਬੋਲਚਾਲ ਨਾ ਹੋਵੇ, ਜਿੱਥੇ ਸੰਬੰਧ ਨਾ ਹੋਵੇ, ਬੰਦਾ ਕਹਿ ਦਿੰਦਾ ਇੱਥੇ ਬੋਲਚਾਲ ਨਹੀਂ ਹੈ ਸਾਡੀ, ਤੇ ਜਿੱਥੇ ਸੰਬੰਧ ਹੋਵਨ ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ। ਤਾਂ ਚੂੰਕਿ ਬੋਲਣਾ ਪਵਨ ਕਰਕੇ ਹੈ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿੰਦੇ ਨੇ। ਗੁਰੂ ਦਾ ਤੇ ਕੰਮ ਹੁੰਦਾ ਮਿਲਾਉਣਾ, ਪਵਨ ਕਰਕੇ ਬੋਲਣਾ, ਬੋਲਣੇ ਕਰਕੇ ਸੰਬੰਧ ਜੁੜਦੇ ਨੇ, ਵੇਖਣ ਨਾਲ ਸੰਬੰਧ ਨਹੀਂ ਜੁੜਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਵੇਖਦੇ ਅਸੀਂ ਸਾਰਿਆਂ ਨੂੰ, ਪਰ ਜਿੱਥੇ ਬੋਲਣਾ ਆਰੰਭ ਹੋ ਜਾਂਦਾ ਹੈ ਉੱਥੇ ਸੰਬੰਧ ਜੁੜ ਜਾਂਦਾ ਹੈ, ਔਰ ਜਿੱਥੇ ਸੰਬੰਧ ਬੜੇ ਗੂੜੇ ਹੋਣ ਤਾਂ ਬੰਦਾ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਚੰਗੀ ਹੈ। ਸੰਬੰਧ ਬੋਲਚਾਲ ਨਾਲ ਜੁੜਦੇ ਨੇ, ਬੋਲ ਕੇ ਹੀ ਸੰਸਾਰ ਨਾਲ ਸੰਬੰਧ ਜੁੜਦੇ ਨੇ। ਆਪਦੀ ਗਿਆਤੜੀ ਅਰਜ਼ ਕਰਾਂ, ਬੋਲ ਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ। ਮੋਹ ਕੇ ਬੋਲਣ ਬੋਲੀਏ, ਜਿੱਤ ਸੁਣਦਾ ਰੇ ਪਿਆਰ, ਕੀ ਬੋਲੀਏ ਬਾਬਾ, ਬੋਲ ਨਾ ਕਿਆ ਕਹੀਏ, ਕੀ ਬੋਲੀਏ। ਦਰਅਸਲ ਸਾਡੇ ਕੋਲ ਬੋਲ ਬਹੁਤ ਛੋਟੇ ਨੇ, कमजोर ने। जैसे अदालत विच मनुख वकील नू कर लैंदा है, उहदे कोल अदालत विच बोलण दा ढंग है, अदालत विच की बोलना है और पक्ष मुवक्किल दा किवें पेश करना है इह उसनू पता है। परम पुरख अवतारां नू पता है की बोलना है, जिदे बोलदे हां तेरा प्रभु नाल संबंध जुड़ जाए। तो अवतार यही कहने तू उही बोलना है जो परमात्मा दे बोलने, जो परमात्मा तो निकले ने। तो सानू किस तरह पता चले परमात्मा तो किहड़े बोल आए ने? हर अवतारी पुरुष कोल परमात्मा दे बोल आउंदे ने, अपने नहीं आउंदे। जैसे मैं आवे खसम की बाणी, तैसड़ा करी ज्ञान वे ला लो। शक शुबा नू दूर करना, ये सारे बोल खसम देने परमात्मा दे। पहली दफा जद मुहम्मद साहब समाधि लीन होए ते उना दी जबान चो आयतां निकलियां, तो मुहम्मद साहब ते अनपढ़ सन, बिल्कुल अनपढ़। खदीजा उना दी बेगम हजरत खदीजा सुन के दंग रह गए। सिर्फ दंग ही नहीं रही, कह देता हजरत ए बोल थोड़े नहीं हो सकते, मैं नहीं मनती, तुसी ध्यान पढ़ो। इन्नी तरतीब और तरन्नुम और गहराई और इतनी मिठास, ये बोल थोड़े नहीं हो सकते। किधरे मैं गलत अंदाजा नहीं ला रही, ये बोल थोड़े नहीं ने, किस दे ने, दसोगे? मोहम्मद साहब कहने खदीजा तू ठीक पहचान की थी, मोहम्मद ते आज तो चुप कर गया है, पता नहीं खुदा की बोल रहा है। मोहम्मद नहीं बोल रहा, तू जो सुनया है खुदा नु सुनया। इसते ईमान लियांदा, विश्वास कीता। खदीजा ने इस वास्ते इस्लामी दुनिया च पहली मुसलमान खदीजा नु मन दे। जैसे सिख जगत विच विद्वान पहले सिख बेबे नानकी नु मन दे, दुनिया भावे कितनी डावा डोल हो जाए उदा विश्वास नहीं डावा डोल होंदा सी, उदी दृढ़ता बनी रहिंदी सी, उदी भावना बनी रहिंदी सी, उदी श्रद्धा बनी रहिंदी सी। धन गुरु नानक देव जी महाराज कहिंदे ने, हो आपो बोलना जानदा, मैं ते बोलना ही नहीं जानदा, इस तरह दा बोलना मैं नहीं जानदा। हो आपो बोलना जानदा, हो कहा सब हुक्म आओ जी, इति उसदा हुक्म, जो उसने बुलाया मैं बोली गया, मेरे अपने बोल नहीं ने। जैसे मैं आवे खसम की बाणी, धन गुरु गोबिंद सिंह जी महाराज दसम ग्रंथ च इस तरह लिखते ने, अकाल पुरख वाच अस कीट प्रथ, हेडिंग इस तरह है, अकाल पुरख दे बचन मैं कीट दे प्रति, जो निज प्रभ मो सो कहा सो कहो जग माए। जो प्रभु ने आख्या जगत नू कह रहे हैं, मेरे अपने बोल नहीं। अवतारां कोल निरंकार दे बोल होंदे, ए अवतार दी पहचान होंदी है। उदे बोल असल दे भगवान दे गीत होंदे, भागवत गीता होंदी है। ए भी मैं अर्ज करें, हर अवतारी पुरुष दे बोल भगवान दे गीत ने, प्रभु दे गीत ने, उदे कंठ दे राही बार उजागर होंदे ने। धन गुरु नानक देव जी महाराज पवन नो विचोला कहिंदे ने, पवन नो गुरु कहिंदे ने, क्योंकि बोलना पवन करके, मिट्टी करके बोलना नहीं है, पानी करके बोलना नहीं है, इन्हां दीयां प्रकृतियां होर ने। अग्नि करके बोलना नहीं है, बोलना पवन करके, देही माटी बोले पवन। जैसे हवा ना दईए, पंखा ना चलाइए, हारमोनियम नहीं बोलता, शंख नहीं बोलता, मुरली नहीं बोलती, शहनाई नहीं बोलती, नरसिंगा नहीं बोलता, पवन नाल वजदे ने। जिंदगी दा साज भी पवन नाल वजदा है, ਇਹ ਜੀਵਨ ਦਾ ਵਾਜਾ ਵੀ ਪਵਨ ਨਾਲ ਵੱਜਦਾ, ਦੇਹੀ ਮਾਟੀ ਬੋਲੇ ਪਵਨ। ਜੈਸੇ ਮਨ ਵਿੱਚ ਫੁਰਨਾ ਪੈਦਾ ਹੁੰਦਾ, ਬੋਲਣਾ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਥੋੜੀ ਖੁੱਲਦੀ, ਉੱਥੋਂ ਧੁਨ ਉੱਠਦੀ ਹੈ, ਉਸ ਧੁਨ ਨੂੰ ਕਹਿੰਦੇ ਨੇ ਪਰਾ। ਉਹ ਉੱਠ ਕੇ ਆਉਂਦੀ ਹੈ ਹਿਰਦੇ ਤੱਕ, ਇੱਥੇ ਉਸ ਨੂੰ ਮਿਲਦੇ ਨੇ ਅੱਖਰ, ਇਹਨੂੰ ਕਹਿੰਦੇ ਨੇ ਪਸੰਦੀ। ਔਰ ਉੱਥੋਂ ਉੱਠ ਕੇ ਪਹੁੰਚਦੀ ਹੈ ਕੰਠ ਤੱਕ, ਇੱਥੇ ਪੂਰਾ ਵਾਕ ਬਣ ਜਾਂਦਾ ਜਿਹੜਾ ਕਹਿਣਾ ਹੈ, ਇਹਨੂੰ ਕਹਿੰਦੇ ਨੇ ਮਧਮਾ। ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਹੁਣ ਗੁਰਬਾਣੀ ਜੋ ਗੱਲ ਕਰ ਰਹੀ ਹੈ, ਇਹ ਧੁਨ ਜਿੱਥੋਂ ਉੱਠੀ ਹੈ, ਕਿੱਥੋਂ, ਨਾਭੀ ਤੋਂ, ਇਸ ਧੁਨ ਨੂੰ ਵਾਪਸ ਉੱਥੇ ਹੀ ਲੈ ਜਾਣਾ, ਉਲਟੀ ਗੰਗਾ ਜਮਨ ਮਿਲੋ। ਇਹ ਗੰਗਾ ਜਿੱਥੋਂ ਆਈ ਹੈ ਉੱਥੋਂ ਲੈ ਜਾਣਾ, ਇਹ ਗੰਗਾ ਜਿੱਥੋਂ ਨਿਕਲੀ ਹੈ ਪਲਟਾ ਕੇ ਉੱਥੇ ਲੈ ਜਾਣਾ। ਜ਼ਬਾਨ ਦੇ ਰਾਹੀਂ ਇਹ ਧੁਨ ਦੀ ਗੰਗਾ ਬਾਹਰ ਪ੍ਰਗਟ ਹੋਈ ਹੈ, ਕੰਨਾਂ ਦੇ ਰਾਹੀਂ ਇਸ ਨੂੰ ਵਾਪਸ ਉੱਥੇ ਲੈ ਜਾਣਾ। ਗਾਵੀਏ ਸੁਣੀਏ ਮਨ ਰੱਖੀਏ ਵਾ। ਇਹ ਹੁਣ ਕੰਮ ਇਤਨਾ ਔਖਾ ਹੈ, ਗੁਸਤਾਖੀ ਮਾਬ, ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਦਾ, ਗਾਲਬਨ ਮੈਨੂੰ 50 ਸਾਲ ਦੇ ਨੇੜੇ ਹੋਣ ਲੱਗਣ ਕਥਾ ਕਰਦਿਆਂ, ਇਸ ਦੇ ਚ ਮੈਨੂੰ ਅਜੇ ਵੀ ਕਾਮਯਾਬੀ ਨਹੀਂ ਮਿਲੀ ਕਿ ਧੁਨ ਨੂੰ ਧੁਨੀ ਤੱਕ ਲੈ ਜਾਈਏ। ਜਪ ਤੇ ਦੁਨੀਆਂ ਕਰਦੀ ਹੈ, ਸਾਰੀ ਜਗਤ ਕਰਦਾ ਹੈ, ਵਾਹਿਗੁਰੂ 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 ਆਖਿਆ ਹੋਇਆ ਹਵਾ ਚ ਉੱਡ ਜਾਂਦਾ ਹੈ, ਉਹ ਤੇ ਬਾਹਰ ਚਲਾ ਗਿਆ। ਇਤਨਾ ਔਖਾ ਕੰਮ ਹੈ, ਹੁਣ ਮੈਂ ਕਹਿ ਦਿਆਂ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਮਿਲਣਗੇ, ਹਰ ਸ਼ਹਿਰ ਦੇ ਇੰਜੀਨੀਅਰ, ਸਾਇੰਟਿਸਟ, ਲੋਇਰ, ਬੜੇ ਬੜੇ ਕਾਰੋਬਾਰੀ ਮਿਲਣਗੇ, ਹਰ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਭਗਤ ਨਹੀਂ ਮਿਲੇਗਾ ਜਿਹਦੀ ਧੁਨ ਧੁਨੀ ਨਾਲ ਟਕਰਾ ਗਈ ਹੋਵੇ, ਜਿਹਦੀ ਗੰਗਾ ਗੰਗੋਤਰੀ ਤੱਕ ਪਹੁੰਚ ਗਈ ਹੋਵੇ। ਜੈਸੇ ਧੁਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਪੂਰੀ ਖੁੱਲ ਜਾਂਦੀ ਹੈ ਔਰ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਜੋਤ ਦੇ ਜੋਤ ਹੋ ਜਾਂਦਾ ਹੈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਵੇਰੇ ਅਭਿਆਸ ਕਰਕੇ ਦੇਖਣਾ, ਧੁਨ ਨੂੰ ਅੰਦਰ ਲੈ ਜਾਣਾ ਕਠਿਨ ਹੈ, ਬਾਹਰ ਤੇ ਪ੍ਰਗਟ ਸਾਰੇ ਹੀ ਕਰਦੇ ਨੇ, ਅਸੀਂ ਕਰ ਹੀ ਰਹੇ ਹਾਂ। ਵਾਹਿਗੁਰੂ, ਇਹ ਧੁਨ ਬਾਹਰ ਪ੍ਰਗਟ ਹੋਈ, ਇਹ ਗੰਗਾ ਬਾਹਰ ਆ ਗਈ ਹੈ, ਹੁਣ ਇਸ ਗੰਗਾ ਨੂੰ ਗੰਗੋਤਰੀ ਚ ਲੈ ਜਾਣਾ। ਕਬੀਰ ਕਹਿੰਦੇ ਨੇ ਮੈਂ ਇਸੇ ਹੀ ਕੰਮੇ ਚ ਪਿਆ, ਉਲਟੀ ਗੰਗਾ ਜਮਨ ਮਿਲ, ਮੈਂ ਇਸ ਕੰਮੇ ਚ ਉਲਝਿਆ ਆ, ਮੈਂ ਇਹ ਪਿਆ ਕਰਦਾ। ਇਸ ਗੰਗਾ ਨੂੰ ਪਲਟਾ ਕੇ ਜਿੱਥੋਂ ਇਹ ਜਨਮੀ ਹੈ ਉੱਥੇ ਲੈ ਜਾ ਰਿਹਾ। ਮੈਂ ਫਿਰ ਅਰਜ਼ ਕਰਾਂ, ਇਹਦੇ ਜਨਮ ਦਾ ਕੇਂਦਰ ਰਸਨਾ ਹੈ, ਇਹਦੇ ਵਾਪਸ ਜਾਣ ਦਾ ਕੇਂਦਰ ਕੰਨ ਹੈ। ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗਾਵੀਏ ਸੁਣੀਏ, ਗਾਉਣਾ ਜਿਤਨਾ ਸੌਖਾ ਹੈ ਉਸ ਨਾਲੋਂ ਹੀ ਅਨੰਤ ਗੁਣਾ ਔਖਾ ਹੈ ਸੁਣਨਾ। ਅਗਰ ਕੋਈ ਸੁਣ ਲਵੇ ਇੱਕੋ ਹੀ ਦਫਾ, ਤੋ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਾਰੇ ਦੁੱਖ ਨਾਸ ਹੋ ਜਾਣਗੇ, ਸਾਰੇ ਪਾਪ ਨਾਸ ਹੋ ਜਾਣਗੇ। ਅੱਜ ਤੱਕ ਅਗਰ ਦੁੱਖ ਨਹੀਂ ਮਿਟੇ, ਪਾਪ ਨਹੀਂ ਮਿਟੇ, ਤੋ ਗਾਇਆ ਹੋਵੇਗਾ ਸੁਣਿਆ ਨਹੀਂ ਹੈ, ਮੈਨੂੰ ਇਤਨਾ ਕਹਿਣ ਦੇਣਾ। ਉਚਾਰਨ ਕੀਤਾ ਹੋਵੇਗਾ ਸੁਣਿਆ ਨਹੀਂ। ਇਸ ਨੂੰ ਗਾਲਬਨ ਸਨ 61 ਦੇ ਜਦ ਪਹਿਲੀ ਦਫਾ ਪ੍ਰਿੰਸੀਪਲ ਗੰਗਾ ਸਿੰਘ ਨੇ ਮੇਰੇ ਸਾਹਮਣੇ ਗੱਲ ਰੱਖੀ, ਕਠਿਨ ਹੈ, ਅੱਜ ਨਾ ਸੌਖਾ ਸੀ, ਲੈਕਚਰ ਚਾੜਦੇ ਪਏ, ਕਥਾ ਕਰਦੇ ਪਏ, ਪ੍ਰਿੰਸੀਪਲ ਗੰਗਾ ਸਿੰਘ ਨੇ ਆਪ ਮੈਨੂੰ ਕਿਹਾ ਇਹ ਔਖਾ ਹੈ, ਇਸ ਗੰਗਾ ਨੂੰ ਗੰਗੋਤਰੀ ਚ ਲੈ ਜਾਣਾ ਔਖਾ ਹੈ, ਕਠਿਨ ਹੈ, ਸਵੇਰੇ ਕਰਕੇ ਦੇਖ ਲੈਣਾ ਤੁਸੀਂ। ਅੰਮ੍ਰਿਤ ਵੇਲਾ ਮਦਦ ਕਰਦਾ ਹੈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਉਸ ਵਕਤ ਤੱਕ ਜਪਣਾ ਹੈ, ਕਿਤਨਾ ਕੁ ਜਪਣਾ ਹੈ, ਕਬੀਰ ਤੇਂਜ ਕਹਿੰਦੇ ਨੇ ਕੈਸੋ ਕੈਸੋ ਕੂਕੀਏ ਨਾ ਸੋ ਯੇ ਆਸਾਰ, रात दिनस के कूकने कबह के सोने पका, मैं ते कूकी जाना है, कूकी जाना है, कूकी जाना, बोली जाना, चुप करना ही नहीं, ना दिन नो चुप करना ना रात नो। भगत कबीर, कैसो 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 परमात्मा दा नाम है, कैशो कैसो कैसो कूकिए ना सो ये आसार, रात दिनस के कूकने कबे के सुने पुकार। किसे दिन ते धुन गहराई च जाएगी, किसे दिन ते प्रभु दी बख्शिश होवेगी। हुण मैं अर्ज करा, इसकी उखियाई नो ओही सज्जन जान देन जो कर देने, बाकी नो नहीं पता होवेगा किन्नी एक कठिन है। इसे नो गुरु नानक ने कहा, आखण औखा साचा ना। हुण जिन्हां जिन्हां पड़ावां चो ये धुन उठ के बाहर आई है, वापसी ते भी इन्हां ही पड़ावां तो होके वापस जाएगी, कंठ तो हिरदे तो फिर नाभी तक। वाकई धुन वापस हो गई है और ये कंठ तक पहुंच गई है, हृदय तक पहुंच गई है, उदी कुछ पहचान है, उस अवस्था दी कुछ पहचान है। और गुरबाणी उन्हां अवस्थावां नूं बयान कर दिए, ये मैं कल थोड़े सामने रखण दी निवाणी कोशिश करांगा, ताकि जिंदगी एवें ना लंघ जाए। धुन किस पड़ाओ ते, मैं फिर अर्ज करा, औख है। इस वास्ते हर शहर दे ब्रह्म ज्ञानी कोई नहीं, हर शहर दे भगत कोई नहीं, हर शहर दे चोटी दे साइंटिस्ट भी होणगे, इंजीनियर भी होणगे, लॉयर भी होणगे, डॉक्टर भी होणगे, कारोबारी भी होणगे, धनवान भी होणगे, हर शहर दे भगत नहीं आउंदा। औख है, कठिन है, आखण औखा साचा ना। ओ साधु है जिसने